ਸਾਖੀ 31ਵੀਂ ਪਾਵਨ ਬੀੜ ਦੀ ਤਿਆਰੀ। ਸ੍ਰੀ ਗੁਰੂ ਜੀ ਨੇ ਹੁਣ ਰਾਮਦਾਸਪੁਰੇ ਪੁੱਜ ਕੇ ਉਸ ਮਹਾਨ ਕਾਰਜ ਦੀ ਤਿਆਰੀ ਆਰੰਭ ਕੀਤੀ, ਜਿਸ ਨਾਲ ਕਿ ਜਗਤ ਦਾ ਉਧਾਰ ਸਰਬਕਾਲ ਲਈ ਹੁੰਦਾ ਰਹੇ। ਜਿਸ ਪਾਵਨ ਪਰਮ ਪਾਵਨ ਬੀੜ ਨੂੰ ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖ ਕੇ ਪੂਜਦੇ, ਪੜ੍ਹਦੇ, ਸਮਝਦੇ, ਆਗਿਆ ਮੰਨਦੇ ਤੇ ਆਤਮਕ ਸੁਖ ਮਾਣਦੇ ਤੇ ਕਲਿਆਣ ਪ੍ਰਾਪਤ ਕਰਦੇ ਹਾਂ, ਉਸ ਮਹਾਨ ਪਵਿੱਤਰ ਤੇ ਉਪਕਾਰੀ ਕਾਰਜ ਦਾ ਆਰੰਭ ਕੀਤਾ। ਪਹਿਲਾਂ ਇਸ ਪਵਿੱਤਰ ਕਾਰਜ ਲਈ ਥਾਂ ਚੁਣਿਆ ਜੋ ਹਰਿਮੰਦਰ ਤੋਂ ਪੂਰਬ ਦੱਖਣ ਰੁੱਖ ਨੂੰ ਕਈ ਬੇਰੀਆਂ, ਜੰਡ, ਪਿੱਪਲ ਆਦਿ ਬਿਰਸ਼ਾਂ ਨਾਲ ਛਾਇਆਦਾਰ ਸੀ। ਇਸ ਜਗ੍ਹਾ ਨੂੰ ਹੋਰ ਰਮਣੀਕ ਬਣਾ ਲਿੱਤਾ ਗਿਆ। ਥਾਂ ਸਫ਼ਾ ਕਰਕੇ ਨਵਾਂ ਘਾਹ ਸਿਆਣੇ ਮਾਲੀਆਂ ਨੇ ਲਗਾ ਦਿੱਤਾ। ਜਗ੍ਹਾ ਜਗ੍ਹਾ ਫੁੱਲਾਂ ਦੇ ਬਹਾਰੀ ਬੂਟੇ ਤੇ ਮੋਤੀਏ, ਚਮੇਲੀ, ਮਰੂਏ ਆਦਿ ਦੇ ਝਾੜੀਦਾਰ ਬੂਟੇ ਗਾਚੀਆਂ ਪੱਟ ਕੇ ਲਿਆ ਲਗਾਏ। ਇੱਥੇ ਇੱਕ ਥਾਂ ਕੁਛ ਨੀਵਾਂ ਜਿਹਾ ਕੁਦਰਤੀ ਹੈ ਸੀ, ਜਿਸ ਵਿੱਚ ਸੇਮੇ ਦਾ ਸਵੱਛ ਜਲ ਇਕੱਠਾ ਹੋਇਆ ਰਹਿੰਦਾ ਸੀ। ਇਸ ਨੂੰ ਹੋਰ ਖੁਦਾਈ ਕਰਕੇ ਹੋਰ ਨੀਵਾਂ ਕਰ ਲਿਆ ਗਿਆ ਤੇ ਇੱਕ ਨਿੱਕੇ ਜਿਹੇ ਤਲਾਉ ਦੀ ਸ਼ਕਲ ਦੇ ਲਈ, ਜੋ ਹੁਣ ਤੱਕ ਹੈ ਤੇ ਰਾਮਸਰ ਨਾਲ ਪ੍ਰਸਿੱਧ ਹੈ। ਨਿੱਕੇ ਜਿਹੇ ਸਰੋਵਰ ਦੇ ਕਿਨਾਰੇ ਤੰਬੂ ਲਾਇਆ ਗਿਆ। ਉਸ ਅੱਗੇ ਇੱਕ ਸ਼ਾਮਿਆਨਾ ਤਾਣਿਆ ਗਿਆ, ਦੁਆਲੇ ਕਨਾਤ ਫੇਰੀ ਗਈ, ਸਾਂਭਣ ਸਿਤਰਨ ਲਈ ਸੰਦੂਕ, ਲਿਖਣ ਦੇ ਲਈ ਕਾਗਜ਼, ਸਿਆਹੀ, ਕਲਮਾਂ, ਚੌਕੀ ਆਦਿ ਸਮਾਨ ਇਕੱਠੇ ਕਰਕੇ ਤਿਆਰੀ ਪੂਰੀ ਕਰ ਲਈ ਗਈ। ਭਾਈ ਗੁਰਦਾਸ ਜੀ ਨੂੰ ਲਿਖਾਰੀ ਦੇ ਕੰਮ ਤੇ ਲਾ ਕੇ ਇਸ ਸੰਬੰਧੀ ਸਾਰੇ ਕਾਰਜ ਦੀ ਸੌਂਪਣਾ ਤੇ ਲਾ ਦਿੱਤਾ। ਉਧਰ ਆਈਆਂ ਸੰਗਤਾਂ ਦੀ ਸੰਭਾਲ ਤੇ ਉਪਦੇਸ਼ ਦੇ ਕੰਮ ਅਤੇ ਸ੍ਰੀ ਹਰਿਮੰਦਰ ਵਿੱਚ ਕੀਰਤਨ ਆਦਿਕ ਕਾਰਜਾਂ ਤੇ ਬਾਬਾ ਬੁੱਢਾ ਜੀ ਨੂੰ ਥਾਪ ਦਿੱਤਾ। ਇਉਂ ਆਪ ਵਿਹਲੇ ਹੋ ਕੇ ਗੁਰਬਾਣੀ ਦੀ ਰਚਨਾ ਤੇ ਸੰਕਲਨਾਂ ਦੇ ਸਰਬਕਾਲ ਸੁਖਦਾਈ ਕਾਰਜ ਤੇ ਲੱਗ ਪਏ। ਸ੍ਰੀ ਗੁਰੂ ਜੀ ਨੇ ਤਿਆਰ ਹੋਣ ਵਾਲੀ ਪਾਵਨ ਬੀੜ ਦੀ ਵੰਡ ਰਾਗਾਂ ਅਨੁਸਾਰ ਹੀ ਰੱਖੀ। ਹਰ ਰਾਗ ਵਿੱਚ ਬਾਣੀ ਦਾ ਕਰਮ ਤਰਤੀਬ ਇਸ ਪ੍ਰਕਾਰ ਰੱਖਿਆ ਗਿਆ। ਪਹਿਲਾਂ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ, ਫੇਰ ਸ੍ਰੀ ਗੁਰੂ ਅਮਰਦਾਸ ਜੀ ਦੀ, ਫੇਰ ਸ੍ਰੀ ਗੁਰੂ ਰਾਮਦਾਸ ਜੀ ਦੀ, ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ, ਅਰਥਾਤ ਆਪਣੀ ਉਚਾਰੀ ਬਾਣੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਬੜੀ ਥੋੜੀ ਹੈ, ਜੋ ਸਲੋਕਾਂ ਦੇ ਰੂਪ ਵਿੱਚ ਵਾਰਾਂ ਵਿੱਚ ਰੱਖੀ। ਮਹੱਲੇਵਾਰ ਵੰਡ ਤੋਂ ਛੁੱਟ ਇੱਕ ਹੋਰ ਵੰਡ ਵੀ ਕੀਤੀ। ਪਹਿਲੇ ਛੋਟੇ ਸ਼ਬਦ ਮਹੱਲੇ ਤੇ ਘਰਬਾਰ, ਫਿਰ ਅਸ਼ਟਪਦੀਆਂ ਉਸੇ ਕਰਮ ਵਿੱਚ, ਫਿਰ ਹੋਰ ਵੱਡੀਆਂ ਬਾਣੀਆਂ ਸ਼ੰਤ ਵਾਰਾਂ ਆਦਿ, ਤੇ ਉਸ ਤੋਂ ਮਗਰੋਂ ਭਗਤਾਂ ਦੀ ਬਾਣੀ। ਪੰਜਾਂ ਹੀ ਗੁਰੂ ਸਾਹਿਬਾਂ ਦੀ ਬਾਣੀ ਵਿੱਚ ਨਾਮ ਨਾਨਕ ਆਉਂਦਾ ਹੈ, ਕਿਉਂਕਿ ਹਰ ਗੁਰੂ ਸਾਹਿਬ ਗੁਰੂ ਨਾਨਕ ਰੂਪ ਸਨ। ਸੋ ਇਹ ਕਿੱਕੋਂ ਪਤਾ ਲੱਗੇ ਕਿ ਕੋਈ ਰਚਨਾ ਕਿਸ ਗੁਰੂ ਸਾਹਿਬ ਦੀ ਬਾਣੀ ਹੈ। ਸੋ ਪਾਵਨ ਬੀੜ ਦੇ ਹਰ ਸ਼ਬਦ ਦੇ ਉੱਪਰ ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਆਦਿ ਲਿਖਿਆ ਹੁੰਦਾ ਹੈ, ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਕਿਸ ਪਾਤਸ਼ਾਹੀ ਦਾ ਸ਼ਬਦ ਹੈ। ਇਉਂ ਇਹ ਕਾਰਜ ਰੋਜ਼ ਹੋਣ ਲੱਗ ਪਿਆ। ਕਿਤਨਾ ਚਿਰ ਲੱਗਾ ਠੀਕ ਪਤਾ ਨਹੀਂ, ਪਰ ਬੀੜ ਦੇ ਦਰਸ਼ਨਾਂ ਤੋਂ ਅਨੁਮਾਨ ਹੁੰਦਾ ਹੈ ਕਿ ਬਹੁਤ ਸਾਰਾ ਸਮਾਂ ਲੱਗਾ ਹੈ। ਅੰਤ ਭਾਦਰੋਂ ਵਧੀ ਇੱਕ ਸੰਮਤ 1661 ਬਿਕਰਮੀ ਨੂੰ ਇਹ ਪਾਵਨ ਬੀੜ ਸੰਪੂਰਨ ਹੋ ਗਈ। ਜਿਸ ਦਿਨ ਕਿ ਇਸ ਦਾ ਸੂਚੀ ਪੱਤਰ ਤਤਕਰਾ ਲਿਖਿਆ ਗਿਆ। ਇਹ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਗਤ ਦੇ ਉਧਾਰ ਲਈ ਕੀਤਾ ਕਿ ਸਦਾ ਲਈ ਸਤਿਗੁਰਾਂ ਦਾ ਹਿਰਦਾ, ਉਹਨਾਂ ਦੀ ਆਤਮ ਜੋਤ, ਸ਼ਬਦ ਰੂਪ ਈਸ਼ਵਰ ਦੀ ਸਰੂਪਤਾ, ਪਾਰ ਬ੍ਰਹਮ ਪ੍ਰਭੂ ਦਾ ਪੂਰਨ ਗਿਆਨ ਜਗਤ ਜੀਵਾਂ ਨੂੰ ਪ੍ਰਾਪਤ ਰਹੇ। ਦੂਸਰੀ ਲੋੜ ਸੀ ਇਸ ਸਰੂਪ ਵਿੱਚ ਰਚਨਾ ਜੋ ਸੱਚਮੁੱਚ ਦੈਵੀ ਉਚਾਰਨ ਹਾਰਾਂ ਦੀ ਹੈ। ਉਹ ਪਰਮ ਸ਼ੁੱਧ ਰੂਪ ਵਿੱਚ ਚੜ੍ਹੇ, ਕਿਉਂਕਿ ਅਜੇ 50-60 ਵਰੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚਖੰਡ ਪਿਆਨਾ ਕੀਤਿਆਂ ਹੋਏ ਸੀ ਕਿ ਇਹ ਅਨਰਥ ਹੋਣ ਲੱਗ ਪਿਆ ਸੀ ਕਿ ਲੋਕੀ ਆਪ ਪਦੇ ਰਚ ਕੇ ਨਾਨਕ ਦੀ ਛਾਪ ਵਿੱਚ ਲਿਖ ਕੇ ਪ੍ਰਚਾਰਨ ਕਰਨ ਲੱਗ ਪਏ ਸਨ। ਸੋ ਗੁਰੂ ਜੀ ਨੇ ਇਹ ਵਿਤਰੇਕ ਵੀ ਕਰਨਾ ਸੀ। ਮਨੁੱਖੀ ਨੁਕਤੇ ਤੋਂ ਪੜਤਾਲ ਤੇ ਨਿਰਣੇ ਦੇ ਸਮਾਨ ਗੁਰੂ ਜੀ ਪਾਸ ਮੌਜੂਦ ਸਨ ਤੇ ਪੜਤਾਲ ਆਸਾਨ ਸੀ। ਆਤਮਕ ਨੁਕਤੇ ਤੋਂ ਉਹ ਆਪ ਆਤਮ ਤੱਤਵੇਤਾ ਤੇ ਪਰਮ ਪ੍ਰਾਵਰਨਾਥ ਸਨ ਹੀ। ਉਹਨਾਂ ਦੀ ਅੰਤਰਮੁਖੀ ਦ੍ਰਿਸ਼ਟੀ ਸਾਰਿਆਂ ਹੀ ਨਿਰਣਿਆਂ ਨੂੰ ਕਰ ਲੈਣ ਲਈ ਸਮਰੱਥ ਸੀ। ਇਸੇ ਤਰ੍ਹਾਂ ਭਗਤਾਂ ਦੀ ਬਾਣੀ ਵਿੱਚ ਤਾਂ ਆਖੇਪ ਬੇਹੱਦ ਹੋ ਚੁੱਕੇ ਸਨ। ਉਹਨਾਂ ਦੀ ਛਾਂਟ ਕਰਕੇ ਸੋਧਿਆ ਤੇ ਇਸ ਸੋਧੀ ਹੋਈ ਨੂੰ ਲਿਖਿਆ ਹੈ ਕਿ ਆਤਮ ਬਲ ਨਾਲ ਭਗਤਾਂ ਤੋਂ ਸਹੀ ਕਰਕੇ ਉਹਨਾਂ ਦੀ ਸ਼ੁੱਧ ਨਿਰਸੰਸੇ ਬਾਣੀ ਬੀੜ ਵਿੱਚ ਚਾੜੀ। ਇਹ ਗੱਲ ਜ਼ਰੂਰੀ ਨਹੀਂ ਕਿ ਉਹਨਾਂ ਦੀ ਸਾਰੀ ਬਾਣੀ ਚਾੜੀ ਹੋਵੇ। ਹੋ ਸਕਦਾ ਹੈ ਸਾਰੀ ਹੋਵੇ ਤੇ ਹੋ ਸਕਦਾ ਹੈ ਹੋਰ ਵੀ ਬਾਣੀ ਹੋਵੇ ਜੋ ਭਗਤਾਂ ਦੀ ਹੋਵੇ ਤੇ ਚਾਹੇ ਉਹ ਆਖੇਪਾਂ ਵਾਲੀ ਹੋਵੇ। ਇਹ ਵੀ ਸੰਭਵ ਹੈ ਕਿ ਭਗਤਾਂ ਨੇ ਨਵੀਨ ਬਾਣੀ ਵੀ ਕੋਈ ਉਸ ਵੇਲੇ ਰਚ ਕੇ ਲਿਖਾਈ ਹੋਵੇ, ਪਰ ਜਿੰਨੀ ਬਾਣੀ ਬੀੜ ਵਿੱਚ ਚਾੜੀ ਗਈ ਹੈ ਉਹ ਉਹਨਾਂ ਭਗਤਾਂ ਦੀ ਆਪਣੀ ਹੈ ਤੇ ਇਸ ਵਿੱਚ ਉਹਨਾਂ ਦੇ ਆਸ਼ੇ ਜੀਵਨ ਪਦ ਵਿੱਚ ਉੱਨਤੀ ਦੇ ਅੱਡ ਅੱਡ ਤਜਰਬੇ ਤੇ ਸਮੇਂ ਦੇ ਭਾਵ ਤੇ ਅੰਤ ਉੱਚ ਪਦ ਪ੍ਰਾਪਤੀ ਪਰ ਸਾਈਂ ਦਰੋਂ ਗੁਰੂ ਜੋਤੀ ਤੋਂ ਪ੍ਰਾਪਤ ਗਿਆਨ ਦੇ ਭਾਵ ਆ ਗਏ ਹਨ। ਭਾਈ ਸ਼ੰਕਰ ਦਿਆਲ ਜੀ ਫੈਜ਼ਾਬਾਦੀ ਆਪਣੇ ਜਪ ਜੀ ਦੇ ਟੀਕੇ ਦੇ ਦਿਵਾਚੇ ਵਿੱਚ ਲਿਖਦੇ ਹਨ ਕਿ ਅਰਸ਼ਾਂ ਵਿੱਚ ਗੁਰੂ ਜੋਤੀ ਇੱਕ ਸੰਸਾਰ ਦੀ ਸਿੱਖਿਆ ਦਾਤਾ ਰੱਬੀ ਸ਼ਕਤੀ ਹੈ। ਇਸ ਦੀ ਤਾਬਿਆ ਸਾਰੇ ਭਗਤ ਤੇ ਇਲਹਾਮੀ ਸਿੱਖਿਆ ਦਾਤੇ ਅਵਤਾਰ ਤੇ ਨਬੀ ਆਦਿ ਆ ਕੇ ਕੰਮ ਕਰਦੇ ਆ ਰਹੇ ਹਨ। ਇਹਨਾਂ ਪਰ ਗੁਰੂ ਜੋਤੀ ਵੱਲੋਂ ਬਾਣੀ ਉਤਰਦੀ ਰਹੀ ਹੈ। ਜਿਤਨੇ ਐਸੇ ਮਹਾਂਪੁਰਖ ਹੋਏ ਸਾਰਿਆਂ ਨੂੰ ਸਰੀਰ ਵਿੱਚ ਆ ਕੇ ਸਰੀਰ ਵਾਲੇ ਗੁਰੂ ਦੀ ਲੋੜ ਪਈ। ਇਸ ਕਰਕੇ ਇਹ ਸਭ ਗੁਰੂ ਜੋਤੀ ਦੀਆਂ ਕਾਇਮ ਮੁਕਾਮ ਵਿਅਕਤੀਆਂ ਸਨ। ਅਖੀਰ ਕਲਯੁਗ ਵਿੱਚ ਉਹ ਗੁਰੂ ਜੋਤੀ ਆਪ ਪ੍ਰਗਟ ਹੋਈ ਤੇ ਗੁਰੂ ਨਾਨਕ ਕਹਾਈ। ਇਸ ਜੋਤੀ ਨੂੰ ਸਰੀਰ ਧਾਰੀ ਗੁਰੂ ਧਾਰਨ ਨਹੀਂ ਕਰਨਾ ਪਿਆ। ਗੁਰੂ ਜੀ ਨੇ ਆਪ ਫਰਮਾਇਆ ਹੈ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ, ਬੀਜੋ ਸੂਜੈ ਕੋ ਨਹੀਂ ਬਹਿ ਦੁਲੀਚਾ ਪਾਏ, ਬੀਜੋ ਸੂਜੈ ਕੋ ਨਹੀਂ ਬਹਿ ਦੁਲੀਚਾ ਪਾਏ ਆਦਿ ਵਾਕਾਂ ਤੋਂ ਭਾਈ ਸ਼ੰਕਰ ਦਿਆਲ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਇਹ ਮਹਾਨਤਾ ਸਿੱਧ ਕੀਤੀ ਹੈ। ਜੋ ਬਾਣੀ ਸਤਿਗੁਰਾਂ ਨੇ ਆਪ ਰਚੀ ਉਹ ਗੁਰੂ ਜੋਤੀ ਦੀ ਰਚਨਾ ਹੈ। ਜੋ ਭਗਤਾਂ ਦੀ ਬਾਣੀ ਬੀੜ ਵਿੱਚ ਚੜ੍ਹੀ ਉਹ ਉਸੇ ਗੁਰੂ ਜੋਤੀ ਦੇ ਅਰਸ਼ਾਂ ਤੋਂ ਭਗਤਾਂ ਨੂੰ ਬਖਸ਼ੇ ਗਿਆਨ ਤੋਂ ਬਣੀ ਬਾਣੀ ਹੈ। ਇਸ ਕਰਕੇ ਭਗਤ ਬਾਣੀ ਬਾਬਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ, ਭਗਤ ਜਨਾ ਕੀ ਉੱਤਮ ਬਾਣੀ ਜੁਗ ਜੁਗ ਰਹੀ ਸਮਾਏ, ਰਾਮਕਲੀ ਮਹੱਲਾ ਤੀਜਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਖੀ 32ਵੀਂ ਭਗਤ ਬਾਣੀ ਕਿਉਂ ਚੜ੍ਹੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਨੂੰ ਇੱਕ ਸੁਮੱਤ ਦਿੱਤੀ ਜੋ ਇਹ ਸੀ ਕਿ ਅੱਡ ਅੱਡ ਮਤਾਂ ਤੇ ਧਰਮਾਂ ਦੇ ਬੰਦੇ ਪਰਸਪਰ ਵਿਰੋਧ ਨਾ ਕਰਨ। ਧਰਮ ਕੀ ਤੇ ਦੁਵੈਸ਼ ਕੀ ਆਪ ਨੇ ਸਿਖਲਾਇਆ ਕਿ ਹਰ ਮਤ ਵਿੱਚੋਂ ਸੱਚ ਗ੍ਰਹਿਣ ਕਰੋ, ਕਿਸੇ ਮਤ ਦੇ ਬਜ਼ੁਰਗ ਨੂੰ ਬੁਰਾ ਨਾ ਕਹੋ, ਆਪਣੇ ਧਰਮ ਵਿੱਚ ਪੱਕੇ ਰਹੋ, ਆਪਣੇ ਇਸ਼ਟ ਦੇਵ ਦੇ ਪ੍ਰੇਮ ਵਿੱਚ ਰਹੋ ਤੇ ਉਸ ਦੀ ਸਿੱਖਿਆ ਉਪਦੇਸ਼ ਬਾਣੀ ਧਿਆਨ ਪ੍ਰੀਤ ਆਸਰੇ ਆਪਣੇ ਮਨ ਨੂੰ ਇਕਾਗਰ ਕਰੋ ਤੇ ਸਾਈਆਂ ਵਾਹਿਗੁਰੂ ਜੀ ਦੀ ਲਖਤਾ ਤੱਕ ਅੱਪੜ ਪਵੋ। ਇਸ ਮਤੀ ਜੋ ਗੁਰੂ ਜੀ ਨੇ ਦਿੱਤੀ ਉਸ ਦੀ ਅਮਲੀ ਤਸਵੀਰ ਖਿੱਚ ਵਿਖਾਈ, ਆਪਣੇ ਚਲਾਏ ਸਿੱਖੀ ਮਾਰਗ ਦੀ ਰਾਹ ਮਨੁਮਾ ਹੋਣ ਵਾਲੀ ਧਰਮ ਪੁਸਤਕ ਵਿੱਚ ਕਿ ਆਪਣੇ ਸਿਵਾ ਹੋਰ ਨਾ ਮਜ਼ਬਾਂ ਜਾਤੀਆਂ ਤੇ ਖਿਆਲਾਂ ਦੇ ਵਡੱਕਿਆਂ ਦੀ ਬਾਣੀ ਉਸ ਵਿੱਚ ਦਰਜ ਕੀਤੀ। ਮੁਸਲਮਾਨ, ਹਿੰਦੂ, ਸ਼ੈਵੀ, ਵੈਸ਼ਨਵ, ਸੂਫੀ ਹਰ ਭਲੇ ਮਨੁੱਖ ਦੀ ਬਾਣੀ ਲਈ ਜਿਸ ਜਿਸ ਨੂੰ ਚਾਹੋ ਕਿਸੇ ਮਤ ਦਾ ਸੀ, ਅਖੀਰ ਨਿਰਗੁਣ ਪ੍ਰਭੂ ਦੀ ਪ੍ਰਾਪਤੀ ਹੋ ਗਈ, ਸਹੀ ਕੀਤੀ। ਉਸ ਦੀ ਬਾਣੀ ਲੈ ਲਈ। ਉਸ ਦੀ ਬਾਣੀ ਵਿੱਚ ਉਸ ਦੀ ਪਹਿਲੀ ਅਵਸਥਾ ਜਦੋਂ ਉਹ ਲੱਗਾ, ਉਸ ਦੀ ਸਾਧਨ ਕਾਲ ਦੀ ਅਵਸਥਾ, ਉਸ ਦੇ ਈਸ਼ਵਰ ਲਖਤਾ ਦੀ ਅੱਪੜ ਕੇ ਉਚਾਰੇ ਵਾਕ ਲੈ ਲਏ। ਉਸ ਦੇ ਈਸ਼ਵਰ ਲਖਤਾ ਵਿੱਚ ਅੱਪੜ ਕੇ ਉਚਾਰੇ ਵਾਕ ਲੈ ਲਏ। ਜਿੱਥੇ ਕਿਤੇ ਲੋੜ ਸਮਝੀ, ਉਹਨਾਂ ਦੇ ਖਿਆਲ ਦੀ ਦਰੁਸਤੀ ਵੀ ਨਾਲ ਹੀ ਕਰ ਦਿੱਤੀ। ਜਿਵੇਂ ਕਿ ਬਾਬੇ ਫਰੀਦ ਨੇ ਕਿਹਾ, ਫਰੀਦਾ ਰੱਤੀ ਰੱਤ ਨਾ ਨਿਕਲੇ, ਜੇ ਤਨ ਚੀਰੈ ਕੋਏ, ਜੋ ਤਨ ਰਤੇ ਰੱਬ ਸਿਓ, ਤਿੰਨ ਤਨ ਰੱਤ ਨਾ ਹੋਏ। ਗੁਰੂ ਤੀਸਰੇ ਪਾਤਸ਼ਾਹ ਦਾ ਵਾਕ ਨਾਲ ਹੀ ਲਿਖਿਆ ਗਿਆ ਹੈ। ਮਹੱਲਾ ਤੀਜਾ, ਇਹੋ ਤਨ ਸਭ ਰੱਤ ਹੈ, ਰੱਤ ਬਿਨ ਤਨ ਨਾ ਹੋਏ, ਜੋ ਸਹਿ ਰਤੇ ਆਪਣੇ, ਤਿਤ ਤਨ ਲੋਭ ਰੱਤ ਨਾ ਹੋਏ। ਪਹਿ ਪਏ ਤਨ ਖੀਣ ਹੋਏ, ਲੋਭ ਰੱਤ ਵਿੱਚ ਹੋ ਜਾਏ, ਜਿਉਂ ਬੈਸੰਤਰ ਧਾਤ ਸੁਧ ਹੋਏ, ਤਿਉਂ ਹਰਕਾ ਪਾਉ ਦੁਰਮਤ ਮੈਂ ਲਗਵਾਏ। ਨਾਨਕ ਤੇ ਜਨ ਸੋਹਣੇ, ਜੇ ਰਤੇ ਹਰ ਰੰਗ ਲਾਏ। ਇਸ ਪ੍ਰਕਾਰ ਦੀ ਦਰਿਆਦਿਲੀ ਤੇ ਸਮਦ੍ਰਿਸ਼ਟੀ ਗੁਰੂ ਸਾਹਿਬਾਂ ਵਿੱਚ ਹੀ ਪ੍ਰਤੱਖ ਦਿਸ ਰਹੀ ਹੈ, ਜੋ ਅੱਜ ਸਾਨੂੰ ਪਾਵਨ ਬੀੜ ਵਿੱਚ ਭਗਤ ਬਾਣੀ ਦੇ ਰੂਪ ਵਿੱਚ ਨਜ਼ਰ ਪੈ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ 33 ਪਾਵਨ ਬੀੜ ਸੰਬੰਧੀ ਹੋਰ ਗੱਲਾਂ। 52 ਅੱਖਰੀ। ਸ੍ਰੀ ਗੁਰੂ ਜੀ ਦਾ ਸਮਾਂ ਹੁਣ ਬਹੁਤਾ ਜਾਂ ਲਗਭਗ ਸਾਰਾ ਰਾਮਸਰ ਇਸੇ ਸ਼ੁਭ ਕਾਰਜ ਤੇ ਖਰਚ ਹੁੰਦਾ ਸੀ। ਕਦੇ ਕਦੇ ਆਪ ਜੀ ਸੰਗਤਾਂ ਨੂੰ ਦਰਸ਼ਨ ਦੇਣ ਸ੍ਰੀ ਹਰਿਮੰਦਰ ਸਾਹਿਬ ਆ ਜਾਇਆ ਕਰਦੇ ਸੇ। ਇੱਕ ਦਿਨ ਦੁਪਹਿਰਾਂ ਵੇਲੇ ਆ ਗਏ, ਆਈਆਂ ਸੰਗਤਾਂ ਨੂੰ ਦਰਸ਼ਨ ਤੇ ਉਪਦੇਸ਼ ਦੇ ਕੇ ਮੁੜ ਆਏ। ਆਪ ਕਿਸੇ ਐਸੇ ਰੰਗ ਵਿੱਚ ਆਏ ਕਿ ਆ ਕੇ ਸੋਹਣੇ ਆਸਨ ਤੇ ਬਿਰਾਜ ਗਏ ਤੇ ਭਾਈ ਗੁਰਦਾਸ ਜੀ ਇਸ਼ਾਰਾ ਸਮਝ ਕੇ ਕਰਮ ਦੁਆਰ ਕਾਗਜ਼ ਲੈ ਕੇ ਬੈਠ ਗਏ, ਜਿਵੇਂ ਕਿਸੇ ਅਡੋਲ ਚਸ਼ਮੇ ਦਾ ਸੁੱਤੇ ਪ੍ਰਵਾਹ ਆਪ ਮੁਹਾਰਾ ਨਿਕਲ ਤੁਰਦਾ ਹੈ। ਆਪ ਦੀ ਰਸਨਾ ਤੋਂ ਉਚਾਰ ਸ਼ੁਰੂ ਹੋਇਆ। ਭਾਈ ਜੀ ਉਸੇ ਤਰ੍ਹਾਂ ਅਡੋਲ ਬੈਠੇ ਲਿਖਣ ਲੱਗ ਪਏ। ਸ੍ਰੀ ਗੁਰੂ ਜੀ ਪਹਿਲਾਂ ਇੱਕ ਸ਼ਲੋਕ ਉਚਾਰਦੇ, ਫਿਰ ਇੱਕ ਪੌੜੀ। ਪੌੜੀ ਦੇ ਭਾਵ ਕਿਸੇ ਨਾ ਕਿਸੇ ਸ਼ਕਲ ਵਿੱਚ ਸ਼ਲੋਕ ਵਿਖੇ ਆਏ ਉਪਦੇਸ਼ ਦਾ ਭਾਵ ਜਾਂ ਵਿਸਥਾਰ ਸਹਾਇਕ ਹੁੰਦੇ। ਇਸ ਵਿੱਚ ਅੱਖਰ ਕਰਮ ਕੀਤਾ ਗਿਆ ਸੀ। ਇੱਕ ਇੱਕ ਅੱਖਰ ਲੈ ਕੇ ਪੌੜੀ ਆਰੰਭ ਹੁੰਦੀ ਹੈ, ਸਮਾਪਤੀ ਪਰ ਇਸ ਬਾਣੀ ਦਾ ਨਾਮ ਹੀ 52 ਅੱਖਰੀ ਰੱਖਿਆ। 52 ਅੱਖਰੀ ਤੋਂ ਭਾਵ ਹੈ ਵਰਣਮਾਲਾ ਦੇ ਅੱਖਰ ਕਰਮ ਵਾਲੀ ਬਾਣੀ। 52 ਅੱਖਰ ਦਾ ਅੱਖਰੀ ਅਰਥ ਹੈ 52 ਅੱਖਰ ਜੋ ਸੰਸਕ੍ਰਿਤ ਵਾਲੇ ਆਪਣੀ ਵਰਣਮਾਲਾ ਦੇ ਲਿਖਦੇ ਹਨ, ਪਰ 52 ਅੱਖਰੀ ਦਾ ਅਰਥ ਹੈ ਵਰਣਮਾਲਾ, ਜਿਵੇਂ ਫਾਰਸੀ ਵਾਲੇ ਸੀ ਹਰਫੀ 30 ਅੱਖਰਾਂ ਵਾਲੀ ਤੇ ਗੁਰਮੁਖੀ ਵਾਲੇ 35 ਆਪਣੀ ਵਰਣਮਾਲਾ ਨੂੰ ਆਖ ਲੈਂਦੇ ਹਨ। ਇਸ ਬਾਣੀ ਵਿੱਚ ਕਰਮ ਅੱਖਰਾਂ ਦਾ ਸੰਸਕ੍ਰਿਤ ਵਾਲਾ ਨਹੀਂ, ਪਰ ਪਾਂਧੇ ਜਿਵੇਂ ਇੱਕ ਇੱਕ ਅੱਖਰ ਲੈ ਕੇ ਨਾਲ ਤੁਕਬੰਦੀਆਂ ਜੋੜ ਕੇ ਸ਼ਾਗਿਰਦਾਂ ਤੋਂ ਉਚਰਵਾਉਂਦੇ ਹਨ, ਉਸੇ ਤਰ੍ਹਾਂ ਦੇ ਉਚਾਰੇ ਜਾਂਦੇ ਅੱਖਰਾਂ ਨੂੰ ਲੈ ਕੇ ਪਰਮਾਰਥਮਕ ਉਪਦੇਸ਼ ਰੂਪ ਇਹ ਬਾਣੀ ਰਚੀ ਗਈ ਸਹੀ ਹੁੰਦੀ ਹੈ। ਜਿਵੇਂ ਅੰਗ ਉਚਾਰਦੇ ਹਨ, ਪਾਂਧੇ ਪਹਿਲੇ ਮੰਗਲ ਰੂਪ ਵਿੱਚ ਕਰਕੇ ਪੱਟੀ ਤੇ ਓਨਮ ਸਿਧੰਗ ਜਾਂ ਓਅੰਗ ਸਿਧੰਗਾਏ ਲਿਖਦੇ ਸਨ। ਜਿਵੇਂ ਇੱਥੇ ਆੜਾ ਸੱਸਾ ਤੱਦਾ ਗੰਗਾ ਯਈਆ ਅੱਖਰ ਪਹਿਲੋਂ ਲਏ ਹਨ, ਅਗਲਾ ਅੱਖਰ ਕਰਮ ਵੀ ਪ੍ਰਚਲਿਤ ਤਰੀਕਾ ਪਾਂਧਿਆਂ ਦੇ ਉਚਾਰਨ ਵਾਂਗੂ ਹੀ ਹੈ। ਇਸੇ ਪ੍ਰਕਾਰ ਦੇ ਕਿਸੇ ਕਰਮ ਵਿੱਚ ਸ੍ਰੀ ਕਬੀਰ ਜੀ ਨੇ ਬਾਵਨ ਅੱਖਰੀ ਲਿਖੀ ਹੈ, ਜੋ ਵੀ ਪਾਵਨ ਬੀੜ ਵਿੱਚ ਗੌੜੀ ਰਾਗ ਵਿੱਚ ਹੀ ਆਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ। ਰਾਮਦਾਸ ਸਰੋਵਰ ਦੇ ਪੂਰਬਲੇ ਪਾਸੇ ਇੱਕ ਬੇੜੀ ਦਾ ਪੁਰਾਤਨ ਬਿਰਛ ਹੁਣ ਤੱਕ ਖੜਾ ਹੈ। ਇਸ ਦੇ ਹੇਠ ਉਹ ਥਾਂ ਹੁਣ ਤੱਕ ਦੱਸੀ ਜਾਂਦੀ ਹੈ ਤੇ ਲਿਖੀ ਹੈ ਕਿ ਇੱਥੇ ਬੈਠ ਕੇ ਆਪ ਜੀ ਨੇ ਸੁਖਮਨੀ ਨਾਮੇ ਬਾਣੀ ਉਚਾਰੀ, ਜੋ ਤਿਆਰ ਹੋ ਰਹੀ ਪਾਵਨ ਬੀੜ ਵਿੱਚ ਗੌੜੀ ਰਾਗ ਵਿੱਚ ਰੱਖੀ ਗਈ। ਇਸ ਬਾਣੀ ਵਿੱਚ 24 ਸ਼ਲੋਕ ਤੇ 24 ਅਸ਼ਟਪਦੀਆਂ ਹਨ। ਹਰ ਅਸ਼ਟਪਦੀ ਵਿੱਚ 8 ਪਦੇ ਹਨ ਤੇ ਹਰ ਪਦੇ ਵਿੱਚ 10 ਤੁਕਾਂ। ਸ਼ਲੋਕ ਵਿੱਚ ਸਮੁੱਚੇ ਤੌਰ ਤੇ ਅਸ਼ਟਪਦੀ ਦਾ ਭਾਵ ਆ ਜਾਂਦਾ ਹੈ। ਇਸ ਬਾਣੀ ਵਿੱਚ ਨਾਮ ਦੀ ਮਹਿਮਾ, ਮਹਾਤਮ ਤੇ ਵਿਦਿਆ ਦਰਸਾਈ ਹੈ ਤੇ ਭਗਤੀ ਅਰ ਯਥਾਰਥ ਗਿਆਨ ਨਿਰੂਪਣ ਕੀਤੇ ਹਨ। ਅਖੀਰਲੀ ਅਸ਼ਟਪਦੀ ਵਿੱਚ ਨਾਮ ਦੇ ਮਹਾਤਮ ਨਾਲ ਸੁਖਮਨੀ ਦਾ ਸਾਰਾ ਮਹਾਤਮ ਲਿਖਿਆ ਹੈ। ਸੁਖਮਨੀ ਦੇ ਅਰਥ ਹਨ ਸੁਖ, ਮਨ, ਈ ਮਨ ਨੂੰ ਸੁਖ ਦੇਣ ਹਾਰ। ਦੇਖੋ ਪਹਿਲੀ ਅਸ਼ਟਪਦੀ ਪਹਿਲੀ ਪੌੜੀ ਰਹਾਓ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਓ। ਅੰਤਲੀ ਅਸ਼ਟਪਦੀ ਦੇ 5ਵੇਂ ਅੰਕ ਵਿੱਚ ਸੁਖਮਨੀ ਸਹਿਜ ਗੋਬਿੰਦ ਗੁਰ ਨਾਮ, ਜਿਸ ਮਨ ਬਸੈ ਸੋ ਹੋਤ ਨਿਧਾਨ। ਪੁਨਾ ਨਾਨਕ ਇਹ ਗੁਣ ਨਾਮ ਸੁਖਮਨੀ। ਸੁਖਮਨੀ ਦੀ ਅੰਤਲੀ ਅਸ਼ਟਪਦੀ ਵਿੱਚ ਉੱਤਮ ਸਲੋਕ ਸਾਧਕੇ ਬਚਨ, ਅਮਲੀਕ ਲਾਲ ਇਹ ਰਤਨ। ਪਾਠ ਹੋਣ ਤੇ ਸੰਪਰਦਾਇ ਗਿਆਨੀ ਉੱਪਰਲੇ ਅਰਥ ਦੇ ਨਾਲ ਦੂਸਰਾ ਅਰਥ ਸੁੱਖਾਂ ਦੀ ਮਣੀ ਵੀ ਕਰਦੇ ਹਨ। ਸੁਖਮਨੀ ਰਚਣ ਦਾ ਸਮਾਂ 1661 ਬਿਕਰਮੀ ਤੋਂ ਪਹਿਲਾਂ ਦਾ ਹੈ, ਜਦੋਂ ਕਿ ਇਹ ਪਵਿੱਤਰ ਬੀੜ ਵਿੱਚ ਸ਼ਾਮਲ ਹੋਈ। ਅਨੁਮਾਨ ਕੀਤਾ ਜਾਂਦਾ ਹੈ ਕਿ ਇਹ ਬਾਣੀ 1658 ਦੇ ਲਗਭਗ ਰਚੀ ਗਈ ਸੀ। ਸਿੱਖਾਂ ਵਿੱਚ ਸੁਖਮਨੀ ਦੇ ਪਾਠ ਦਾ ਬਹੁਤ ਪ੍ਰੇਮ ਹੈ। ਨਿਤਨੇਮ ਤੋਂ ਵੱਖਰੀ ਆਪਣੀ ਖੁਸ਼ੀ ਨਾਲ ਨਿਤਨੇਮ ਵਾਂਗੂ ਹੀ ਪੜ੍ਹੀ ਜਾਂਦੀ ਹੈ। ਸੁਖਮਨੀ ਦੀ ਬੋਲੀ ਵਿੱਚ ਪਦਾਂ ਦੀ ਚੋਣ ਤੇ ਇਬਾਰਤ ਦੀ ਬੰਦਿਸ਼ ਵਿੱਚ ਸ੍ਰੀ ਗੁਰੂ ਜੀ ਨੇ ਪੰਜਾਬੀ ਤੇ ਹਿੰਦੀ ਦੇ 94ਵੇਂ ਸੰਮੇਲਨ ਦਾ ਕਮਾਲ ਕੀਤਾ ਹੈ। ਇਸ ਦੀ ਬੋਲੀ ਨੂੰ ਪੰਜਾਬੀ ਤੇ ਹਿੰਦੁਸਤਾਨੀ ਦੋਵੇਂ ਬਾਖੂਬੀ ਸਮਝ ਲੈਂਦੇ ਹਨ। ਕਿਸੇ ਨੇ ਪੁਰਾਣੇ ਸਮੇਂ ਸੁਖਮਨੀ ਦਾ ਫਾਰਸੀ ਵਿੱਚ ਤਰਜਮਾ ਕੀਤਾ ਸੀ, ਜੋ ਪੈਰਿਸ ਦੀ ਕੌਮੀ ਲਾਇਬ੍ਰੇਰੀ ਵਿੱਚ ਪਿਆ ਹੈ। ਇਸ ਦਾ ਉਤਾਰਾ ਹੁਣ ਛਪ ਚੁੱਕਾ ਹੈ। ਖਾਲਸਾ ਟ੍ਰੈਕਟ ਸੋਸਾਇਟੀ ਨੇ ਹਿੰਦੀ ਲਿਪੀ ਵਿੱਚ ਅਰਥਾਂ ਸਣੇ ਸੁਖਮਨੀ ਛਾਪੀ ਹੈ। ਇਸ ਬਾਣੀ ਦਾ ਪਾਠ ਬੰਗਾਲ ਵਿੱਚ ਵੀ ਸ਼ੁਰੂ ਹੈ। ਗੁਰਬਾਣੀ ਸਾਰੀ ਹੀ ਅੰਮ੍ਰਿਤ ਹੈ। ਮਿਸ਼ਰੀ ਦੀ ਡਲੀ ਨੂੰ ਜਿਸ ਪਾਸਿਓਂ ਚੱਖੋ ਮਿੱਠੀ ਹੀ ਹੁੰਦੀ ਹੈ। ਤਿਵੇਂ ਸੁਖਮਨੀ ਸੁੱਖਾਂ ਦੀ ਮਣੀ, ਸੁੱਖਾਂ ਦੀ ਦਾਤੀ ਗੁਰਬਾਣੀ ਹੈ। ਪਰ ਇਸ ਦੀ ਬੋਲੀ, ਇਸ ਦੀ ਬੰਦਿਸ਼, ਇਸ ਦਾ ਕੁਦਰਤੀ ਚੱਲ ਰਿਹਾ ਮਿੱਠਾ ਪ੍ਰਵਾਹ, ਇਸ ਵਿੱਚ ਪ੍ਰਗਟੇ ਆਤਮ ਉਧਾਰ ਦੇ ਸੁਤੇ ਤੇ ਸਹਿਜ ਭਾਵ ਦੇ ਉਪਾਉ ਇਉਂ ਚੱਲਦੇ ਹਨ ਕਿ ਪ੍ਰੇਮ ਤੇ ਆਤਮ ਰਸ ਦਾ ਮਾਨੋ ਇੱਕ ਅਰੋਗ ਪ੍ਰਵਾਹ ਚੱਲ ਰਿਹਾ ਹੈ। ਇਸ ਦੀ ਪ੍ਰੇਰਨਾ ਤਾਂ ਹੈ ਪਰ ਸਹਿਜੇ ਵਸਦੀ ਵਰਖਾ ਦੇ ਆਪੇ ਹੀ ਭੂਮੀ ਵਿੱਚ ਸਿਮਰੇ ਜਾਣ ਵਾਂਗੂ ਦਿਲ ਭੂਮੀ ਵਿੱਚ ਪੜਦੇ ਜਾਂ ਸੁਣਦੇ ਆਪੇ ਹੀ ਸਿੰਜਰਦੇ ਤੇ ਸਮਾਉਂਦੇ ਜਾਣ ਵਾਂਗੂ ਹੈ। ਕਿਸੇ ਧਰਮ ਵਾਲਾ, ਕਿਸੇ ਸੰਪਰਦਾ ਵਾਲਾ, ਕਿਸੇ ਮਤ ਵਾਲਾ ਜੋ ਈਸ਼ਵਰ ਦਾ ਰਾਹ ਲੱਭਦਾ ਹੋਵੇ, ਇਸ ਦੇ ਪਾਠ ਨਾਲ ਨਾ ਕੇਵਲ ਸੁਖੀ ਹੁੰਦਾ ਹੈ, ਸਗੋਂ ਪੂਰਨ ਤ੍ਰਿਪਤੀ ਨੂੰ ਪਹੁੰਚਦਾ ਹੈ। ਇਸ ਦੇ ਵਿੱਚ ਹੀ ਲਿਖਿਆ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਿੱਕੇ ਦੀ ਵਾਰ। ਇੱਕ ਹੋਰ ਸੁੰਦਰਤਾ ਦੇਖੋ ਆਪਣੇ ਦਰ ਦੇ ਢਾਡੀਆਂ ਸੱਤਾ ਬਲਵੰਡ ਦੀ ਬਾਣੀ ਵੀ ਪਾਵਨ ਬੀੜ ਵਿੱਚ ਚਾੜੀ ਹੈ, ਜਿਸ ਨੂੰ ਆਮ ਬੋਲੀ ਵਿੱਚ ਟਿੱਕੇ ਦੀ ਵਾਰ ਕਿਹਾ ਜਾਂਦਾ ਹੈ। ਇਸ ਵਿੱਚ ਪੰਜਾਂ ਸਤਿਗੁਰਾਂ ਬਾਬਤ ਅੱਖੀਂ ਡਿੱਠੇ ਕਈ ਹਾਲ, ਹੱਡ ਵਰਤੀਆਂ, ਮਿਹਰਬਾਨੀਆਂ, ਜਗਤ 'ਤੇ ਹੁੰਦੇ ਉਪਕਾਰ ਦੇਖੇ ਅਤੇ ਵਰਣਨ ਕੀਤੇ ਹਨ। ਪੰਜ ਪੌੜੀਆਂ ਵਿੱਚ ਤਾਂ ਪਹਿਲੀ ਪਾਤਸ਼ਾਹੀ ਤੋਂ ਗੁਰੂ ਅੰਗਦ ਦੇਵ ਜੀ ਨੂੰ ਮਿਲੀ ਗੱਦੀ, ਅਤੇ ਫਿਰ ਗੁਰੂ ਅੰਗਦ ਦੇਵ ਜੀ ਦਾ ਸੁੰਦਰ ਜ਼ਿਕਰ ਕੀਤਾ ਹੈ। ਅੱਗੇ ਅੱਗੇ ਹਰ ਇੱਕ ਅੱਗੇ ਫਿਰ ਇੱਕ ਇੱਕ ਪੌੜੀ ਤੀਜੇ, ਚੌਥੇ ਅਤੇ ਪੰਜਵੇਂ ਸਤਿਗੁਰਾਂ ਦੀ ਗੱਦੀ ਨਿਸ਼ੀਨੀ ਵੇਲੇ ਉਚਾਰੀ ਗਈ ਸਹੀ ਹੁੰਦੀ ਹੈ। ਇਹ ਵਾਰ ਜਿਸ ਹੋਣੀ 'ਤੇ ਰਚੀ ਗਈ ਗੁਰਪ੍ਰਤਾਪ ਸੂਰਜ ਗ੍ਰੰਥ ਮੂਜਬ ਪੰਜਵੇਂ ਸਤਿਗੁਰਾਂ ਦੇ ਸਮੇਂ ਹੋਈ, ਇਸੇ ਅਨੁਸਾਰ ਟਿੱਕੇ ਦੀ ਵਾਰ ਟੀਕਾ ਲਵਾਲੀ ਦੇਰ ਹੋਈ ਲਿਖੀ ਗਈ ਸੀ, ਜੋ ਟ੍ਰੈਕਟ ਸੁਸਾਇਟੀ ਦੇ ਨੰਬਰ 399 ਅਤੇ 391 ਵਿੱਚ ਛਾਪੀ ਗਈ ਸੀ, ਪਰ ਮਗਰੋਂ ਮਹਿਮਾ ਪ੍ਰਕਾਸ਼ ਆਦਿ ਪੁਰਾਤਨ ਗ੍ਰੰਥਾਂ ਦੇ ਮਿਲ ਜਾਣ 'ਤੇ ਇਹ ਵਾਕਿਆ ਦੂਸਰੇ ਪਾਤਸ਼ਾਹ ਦੇ ਸਮੇਂ ਵਰਤਿਆ ਵਧੀਕ ਸਹੀ ਜਾਪਿਆ। ਉਹ ਸਾਰੀ ਖੋਜ ਪੜਤਾਲ ਅਸ਼ਟਗੁਰ ਚਮਤਕਾਰ ਭਾਗ ਪਹਿਲਾਂ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹਾਲਾਂ ਵਿੱਚ ਸਫ਼ੇ 93 'ਤੇ ਦਿੱਤੀ ਸੂਚਨਾ ਵਿੱਚ ਲਿਖ ਦਿੱਤੀ ਗਈ ਹੈ। ਇਸ ਬਾਣੀ ਵਿੱਚ ਸੱਚੀ ਉਗਾਹੀ ਆਪਣੇ ਤਜਰਬੇ ਅਤੇ ਨਿੱਜ ਵਾਕਫੀ ਦੀ ਗੁਰੂ ਸਾਹਿਬਾਂ ਬਾਬਤ ਹੈ, ਅਤੇ ਪਹਿਲੀਆਂ ਪੰਜ ਪੌੜੀਆਂ ਤਾਂ ਦੂਜੇ ਸਾਹਿਬਾਂ ਸੰਬੰਧੀ ਹੀ ਹਨ, ਅਤੇ ਬਾਕੀ ਤ੍ਰੈ ਤੀਸਰੀ, ਚੌਥੀ ਅਤੇ ਪੰਜਵੀਂ ਪਾਤਸ਼ਾਹੀ ਸੰਬੰਧੀ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਏ ਭੱਟਾਂ ਦੇ ਪਾਵਨ ਬੀੜ ਦੇ ਅੰਤ ਤੋਂ ਕੁਝ ਪਹਿਲੇ ਭੱਟਾਂ ਦੇ ਸਵਈਏ ਦਰਜ ਹਨ। ਇਹ ਸਵਈਏ ਪਰਮ ਵਿਦਵਾਨ ਅਤੇ ਉੱਚ ਪਾਏ ਦੇ ਕਵੀਆਂ ਦੇ ਰਚਿਤ ਹਨ। ਇਹਨਾਂ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਂ ਦੇ ਗੁਣ ਕਥਨ ਕੀਤੇ ਹਨ। ਇਹਨਾਂ ਦੀ ਅੰਦਰਲੀ ਉਗਾਹੀ ਤੋਂ ਲੇਖਕਾਂ ਦੇ ਪਰਮ ਵਿਦਵਾਨ ਅਤੇ ਉੱਚੇ ਕਵੀ ਹੋਣ ਦੇ ਨਾਲ ਨਾਲ ਇੱਕ ਹੋਰ ਗੱਲ ਸਹੀ ਹੁੰਦੀ ਹੈ ਕਿ ਇਹ ਆਪ ਉੱਚੀ ਰੂਹਾਨੀ ਜ਼ਿੰਦਗੀ ਦੇ ਮੁਤਲਾਸ਼ੀ ਸਨ ਅਤੇ ਸੱਚ ਦੇ ਢੰਡਾਊ ਸਨ। ਇਹਨਾਂ ਨੂੰ ਗੁਰੂ ਦਰੋਂ ਆ ਕੇ ਉਹ ਸਚਿਆਈ ਪ੍ਰਾਪਤ ਹੋਈ, ਜੋ ਇਹਨਾਂ ਦੀ ਰਚਨਾ ਦਾ ਇੱਕ ਹੋਰ ਲਾਭ ਦੁਨੀਆਂ ਨੂੰ ਇਹ ਹੋਇਆ ਕਿ ਗੁਰੂ ਸਾਹਿਬਾਂ ਦੇ ਆਪਣੇ ਸਮੇਂ ਦੇ ਸੱਚ ਪ੍ਰੇਮੀਆਂ ਵਿਦਵਾਨਾਂ ਦੀ ਉਗਾਹੀ ਮਿਲ ਗਈ ਕਿ ਸ੍ਰੀ ਗੁਰੂ ਸਾਹਿਬ ਆਪਣੇ ਵਕਤ ਵਿੱਚ ਅਵਤਾਰ ਕੇ ਪੈਗੰਬਰ ਜਾਂ ਅਲੂਹੀਅਤ ਦੇ ਸਿਰਤਾਜ ਮੰਨੇ ਗਏ ਸਨ। ਇਹ ਨਹੀਂ ਕਿ ਚੋਖੇ ਸਮੇਂ ਮਗਰੋਂ ਲੋਕਾਂ ਨੇ ਅਲੂਹੀਅਤ ਦੀ ਛਾਪ ਲਾਈ। ਦੂਜੇ ਪਾਸੇ ਇਹ ਸ਼ੈ ਪ੍ਰੇਮੀ ਜਗਿਆਸੂਆਂ ਦੇ ਪ੍ਰੇਮ ਵਧਾਉਣ ਦੀ ਸਹਾਇਕ ਹੈ, ਰਸਮਈ ਹੈ ਤੇ ਗੁਰਸਿੱਖੀ ਦੀਆਂ ਰਮਜ਼ਾਂ ਹੱਲ ਕਰਨ ਦੀ ਸਹਾਇਕ ਹੈ। ਇਹ ਗੱਲ ਕਦੇ ਕਦੇ ਕਿਸੇ ਦੇ ਪੁੱਛਣ ਵਿੱਚ ਆ ਜਾਂਦੀ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਸਤੁਤੀ ਦੇ ਸਵਈਏ ਪਾਵਨ ਬੀੜ ਵਿੱਚ ਕਿਉਂ ਦਰਜ ਕੀਤੇ। ਉਹਨਾਂ ਦੀ ਪਰਮ ਨਿਮਰਤਾ ਭਰੀ ਜ਼ਿੰਦਗੀ ਦੇ ਇਹ ਅਨੁਕੂਲ ਨਹੀਂ ਸੀ, ਇਹ ਵਿਚਾਰ ਠਹਿਰ ਨਹੀਂ ਸਕਦੀ। ਜਦ ਇਸ ਪਹਿਲੂ ਨੂੰ ਵਿਚਾਰ ਲਈਏ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਸਿਰਫ ਸ੍ਰੀ ਅਰਜਨ ਮੱਲ ਜਾਂ ਸ੍ਰੀ ਅਰਜਨ ਦੇਵ ਨਹੀਂ ਸਨ, ਉਹ ਤਾਂ ਸ੍ਰੀ ਗੁਰੂ ਸਨ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਉਹ ਗੁਰੂ ਨਾਨਕ ਰੂਪ ਸਨ। ਖੁਦ ਗੁਰੂ ਨਾਨਕ ਜਦ ਬਾਣੀ ਰਚਦੇ ਸਨ ਤਾਂ ਅੱਗੇ ਛਾਪ ਨਿਰੀ ਅਰਜਨ ਜਾਂ ਦਾਸ ਅਰਜਨ ਨਹੀਂ ਦਿੰਦੇ, ਪਰ ਉੱਥੇ ਨਾਨਕ ਲਿਖਦੇ ਹਨ। ਗੋਇਆ ਉਹ ਨਾਨਕ ਹਨ ਅਤੇ ਜਾਣਦੇ ਹਨ ਕਿ ਨਾਨਕ ਹਾਂ, ਅਤੇ ਪਿਛਲੀ ਪਦਤ ਅਨੁਸਾਰ ਆਪ ਨੂੰ ਨਾਨਕ ਲਿਖਦੇ ਹਨ, ਜਿਸ ਤਰ੍ਹਾਂ ਉਹਨਾਂ ਦਾ ਫਰਜ਼ ਹੈ ਕਿ ਗੁਰੂ ਨਾਨਕ ਹੋਣ ਕਰਕੇ ਆਪਣੀ ਬਾਣੀ ਵਿੱਚ ਨਾਨਕ ਛਾਪ ਲਿਖਣ, ਇਸੇ ਤਰ੍ਹਾਂ ਉਹਨਾਂ ਨੂੰ ਇਹੋ ਬਣਦਾ ਹੈ ਕਿ ਪੰਜਵਾਂ ਨਾਨਕ ਦੀ ਸ਼ਾਨ ਵਿੱਚ ਉਚਾਰੇ ਗਏ ਸਵਈਏ ਵੀ ਦਰਜ ਕਰਨ। ਜੇ ਉਹ ਦਰਜ ਨਾ ਕਰਦੇ ਤਾਂ ਇਹ ਇੱਕ ਨਿਮਰਤਾ ਦੀ ਪ੍ਰਤੀਕ ਤਾਂ ਜ਼ਰੂਰ ਹੁੰਦੀ, ਪਰ ਹੁੰਦੀ ਸੱਚ ਨੂੰ ਛੁਪਾਉਣ ਵਾਲੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਵਿੱਚ ਜਿਨ੍ਹਾਂ ਸੱਚ ਦੇ ਮੁਤਲਾਸ਼ੀ ਮਹਾਨ ਵਿਦਵਾਨ ਭੱਟਾਂ ਦੀ ਬਾਣੀ ਸ਼ਾਮਿਲ ਹੈ, ਉਹ ਆਮ ਤੌਰ 'ਤੇ 17 ਗਿਣੇ ਜਾਂਦੇ ਹਨ। ਪਹਿਲੀ, ਦੂਸਰੀ, ਤੀਸਰੀ ਅਤੇ ਪੰਜਵੀਂ ਪਾਤਸ਼ਾਹੀ ਦੇ ਸਵਈਆਂ ਦੇ ਮੁੱਢ ਵਿੱਚ ਹਰ ਗੁਰੂ ਸਾਹਿਬ ਦੇ ਮੁਤਾਲਕ ਕਲਪੱਟ ਦੇ 10 ਜਾਂ 9 ਸਵਈਏ ਆਉਂਦੇ ਹਨ। ਪਹਿਲੇ ਦੋ ਪਾਤਸ਼ਾਹੀਆਂ ਦੇ ਤਾਂ 10 ਦੱਸ ਵਈਏ ਇਸੇ ਕਲ ਕਵੀ ਦੇ ਹਨ। ਇਹਨਾਂ ਤੋਂ ਪਤਾ ਚੱਲਦਾ ਹੈ ਕਿ ਇਹ ਗੁਰੂ ਸਾਹਿਬਾਂ ਦੇ ਦਰਸ਼ਨ ਕਰਦਾ ਰਿਹਾ ਤੇ ਦੀਰਘ ਆਯੂ ਵਾਲਾ ਹੋਇਆ ਹੈ। ਯਥਾ ਪਾਤਾਲ ਪੁਰੀ ਜੈਕਾਰ ਧੁਨ ਕਬ ਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ। ਸਵਈਏ ਮਹੱਲਾ ਚੌਥਾ। ਸਤਿਗੁਰ ਧਨ ਨਾਨਕ ਮਸਤਕ ਤੁਮ ਤਰਿਓ ਜਿਨ ਹਥੋ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ। ਸਵਈਏ ਮਹੱਲੇ ਦੂਜੇ ਕੇ। ਪਲੋ ਪ੍ਰਸਿੱਧ ਤੇਜੋ ਤਨੋ ਕਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਪਵ ਜਲ ਹਰਣ ਗੁਰ ਅਮਰਦਾਸ ਤੈ ਪਾਇਓ। ਸਵਈਏ ਮਹੱਲੇ ਤੀਜੇ ਕੇ। ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਟਲ ਅਮਰ ਪਦ ਪਾਇਓ। ਸਵਈਏ ਮਹੱਲੇ ਚੌਥੇ ਕੇ। ਪੈ ਪੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੁਹੇ ਜਸ ਬਖਤਾ ਕੁਲ ਸੋਢੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ। ਸਵਈਏ ਮਹੱਲੇ ਪੰਜਵੇਂ ਕੇ। ਇਸੇ ਤਰ੍ਹਾਂ ਸਾਰੇ ਭੱਟਾਂ ਦੇ ਸਵਈਆਂ ਵਿੱਚੋਂ ਗੁਰੂ ਸਾਹਿਬਾਂ ਬਾਰੇ ਉਹਨਾਂ ਦੇ ਅਨੇਕ ਗੁਣਾਂ ਦਾਤਾਂ ਤੇ ਆਤਮ ਸੁਖ ਪ੍ਰਦਾਨ ਕਰਦੀਆਂ ਉਗਾਈਆਂ ਉਹਨਾਂ ਵਿਦਵਾਨਾਂ ਦੀ ਜ਼ਬਾਨੀ ਮਿਲਦੀਆਂ ਹਨ ਜਿਨ੍ਹਾਂ ਨੇ ਆਪ ਹਜ਼ੂਰੀ ਵਿੱਚ ਹਾਜ਼ਰ ਹੋ ਕੇ ਆਤਮ ਰਸ ਮਾਣੇ ਤੇ ਜਨਮ ਸਫਲੇ ਕੀਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।